दंडौत बंदन अनेक बार सर्व कला समरथ डोलन से राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास आप जी श्रवण कर रहे से इतिहास इथों तक पहुंचा है कि सतगुरु गोबिंद सिंह सच्चे पातशाह जी दखण दे वल जा रहे ने। कवि संतोख सिंह जी दस रहे सन कि सारे इलाकों दे विच जिथों दे सतगुरु जी लंघदे ने सतगुरां दी ताक पैंदी जांदी है। इस तरह दिन प्रतिदिन सतगुरु सच्चे पातशाह जी दखण दे वल प्रस्थान करी जा रहे ने। कल इथों तक कथा पहुंची सी अज इथों अगे मैं प्रारंभ करदा। बापी कूप सरोवर नीके उपबन बहुल सावन जी के। कवि संतोख सिंह जी लिखते ने कि रस्ते दे विच बौलियां ने बड़े खूह ने बड़े सरोवर ने ते बहुत जेड़े उपवन ने जेड़े बाग ने ਉਹ ਵੀ ਲੱਗੇ ਹੋਏ ਨੇ ਜਿਨ੍ਹਾਂ ਨੂੰ ਦੇਖਣ ਦੇ ਨਾਲ ਹੀ ਜਿਹੜਾ ਚਿੱਤ ਹੈ ਉਹ ਖੁਸ਼ੀ ਦੇ ਵਿੱਚ ਆਨੰਦ ਦੇ ਵਿੱਚ ਆ ਜਾਂਦਾ। ਸੁੰਦਰ ਧਾਰਾ ਅਧਿਕ ਸਭ ਜਾਈ ਡੇਰਾ ਕਰ ਦੇਖ ਸੁਖਦਾਈ। ਜਿੱਥੇ ਵੀ ਸੁੰਦਰ ਜਗ੍ਹਾ ਆਉਂਦੀ ਹੈ ਜਿੱਥੇ ਕਿ ਹਰਿਆਵਲ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣਾ ਡੇਰਾ ਲਾ ਲੈਂਦੇ ਨੇ ਜਿਹੜੇ ਸਤਿਗੁਰੂ ਜੀ ਸੁਖਾਂ ਦਾ ਮੂਲ ਨੇ। ਹਿਮ ਗਮਨਤ ਤਿਸ ਦੇਸ਼ ਮਜਾਰਾ ਕਰਤ ਬਿਲਾਸ ਅਨੇਕ ਪਰਕਾਰਾ। ਕਵੀ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਜਿਹੜੇ ਬਿਲਾਸ ਨੇ ਅਨੇਕਾਂ ਪ੍ਰਕਾਰ ਦੇ ਕਰਦੇ ਕਰਦੇ ਅੱਗੇ ਜਾ ਰਹੇ। ਖੇਲਤ ਹੈ ਅਖੇਰ ਬਣ ਫਿਰ ਕੇ ਮ੍ਰਿਗ ਖਗ ਪੁੰਜ ਸੰਘਾਰਨ ਕਰਕੇ। ਨਾਲੇ ਸਤਿਗੁਰੂ ਜੀ ਚੱਲਦੇ ਜਾਂਦੇ ਨੇ ਤੇ ਨਾਲੇ ਰਸਤੇ ਦੇ ਵਿੱਚ ਸਤਿਗੁਰੂ ਜੀ ਸ਼ਿਕਾਰ ਵੀ ਖੇਡਦੇ ਜਾਂਦੇ ਨੇ। ਬਹੁਤੇ ਸਾਰੇ ਹਿਰਨਾਂ ਦਾ ਤੇ ਉੱਡਣ ਵਾਲੇ ਪੰਛੀਆਂ ਦਾ ਵਿਨਾਸ਼ ਕੀਤਾ ਜਾਂਦਾ ਹੈ ਭਾਵ ਕਿ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ। ਦਇਆ ਸਿੰਘ ਹਜ਼ਰਤ ਕੋ ਛੋਰ ਕਰੇ ਬੇਗ ਆਇਓ ਇਤ ਓਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਜਿਹੜੇ ਕਿ ਔਰੰਗਜ਼ੇਬ ਨੂੰ ਮਿਲਣ ਦੇ ਵਾਸਤੇ ਪਹੁੰਚੇ ਹੋਏ ਸਨ ਉਸ ਤੋਂ ਬੜੀ ਛੇਤੀ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਵਾਪਸ ਪਰਤੇ। ਸੁਣ ਸਤ ਗੁਰ ਕੀ ਸੋਦੇ ਤੇ ਆਏ ਮਿਲਿਓਣ ਸਨ ਮੁਖ ਸੁਖ ਪਾਏ। ਜਦੋਂ ਜ਼ਫਰਨਾਮਾ ਦੇ ਕੇ ਸਤਿਗੁਰਾਂ ਨੇ ਦਇਆ ਸਿੰਘ ਨੂੰ ਤੇ ਧਰਮ ਸਿੰਘ ਨੂੰ ਭੇਜਿਆ ਸੀ। ਉਸ ਵੇਲੇ ਸਤਿਗੁਰੂ ਜੀ ਦੇਨੇ ਪਿੰਡ ਦੇ ਵਿੱਚ ਰੁਕੇ ਹੋਏ ਸਨ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਜਗ੍ਹਾ ਤੇ ਜਾ ਕੇ ਆਪਣੇ ਪਵਿੱਤਰ ਚਰਨਾਂ ਨੂੰ ਪਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਪਹੁੰਚ ਆਇਆ ਸਨ। ਰਸਤੇ ਦੇ ਵਿੱਚ ਖਬਰ ਮਿਲੀ ਕਿ ਇਸ ਵੇਲੇ ਸਤਿਗੁਰੂ ਜੀ ਦੱਖਣ ਵਾਲੇ ਪਾਸੇ ਜਾ ਰਹੇ ਨੇ। ਚਰਨ ਸਰੋਜਨ ਪਰ ਸਿਰ ਧਰ ਕੇ ਸਤਿਗੁਰ ਪ੍ਰੇਮ ਅਦ ਕੀ ਔਰ ਭਰ ਕੇ। ਸਤਿਗੁਰਾਂ ਦੇ ਇੱਥੇ ਪਹੁੰਚਣ ਦੀ ਖਬਰ ਨੂੰ ਸੁਣ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਆਣ ਕੇ ਦਇਆ ਸਿੰਘ ਨੇ ਤੇ ਭਾਈ ਧਰਮ ਸਿੰਘ ਨੇ ਮੱਥਾ ਟੇਕਿਆ। ਤਜ ਨੀ ਸਕੈ ਉਠਾਵਣ ਆਪ ਕਰਿਓ ਬਿਦਾਰਨ ਬਿਰੋ ਸੰਤਾਪ। ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਐਸਾ ਮੱਥਾ ਰੱਖਿਆ ਕਿ ਬਾਅਦ ਦੇ ਵਿੱਚ ਆਪਣੇ ਮੱਥੇ ਨੂੰ ਨਹੀਂ ਉਠਾਇਆ। ਬਹੁਤ ਚਿਰ ਦਾ ਜਿਹੜਾ ਵਿਛੋੜੇ ਦਾ ਦੁੱਖ ਸੀ ਉਹ ਵਿਆਪਿਆ ਹੋਇਆ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਕੇ ਭਾਈ ਦਇਆ ਸਿੰਘ ਨੂੰ ਉੱਪਰ ਕੀਤਾ ਹੈ। ਦ੍ਰਿਗਣ ਬੂੰਦ ਆਨੰਦ ਕੀ ਗਿਰੀ ਕੋ ਕਹਿ ਸਕੈ ਜੋ ਸੁਖ ਤਿਸ ਕਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਤੇ ਧਰਮ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਜਿਹੜਾ ਪ੍ਰੇਮ ਦਾ ਹੰਝੂਆਂ ਦਾ ਪਾਣੀ ਹੈ ਉਹ ਡਿੱਗਦਾ ਜਾ ਰਿਹਾ। ਕੋ ਕਹਿ ਸਕੈ ਜੋ ਸੁਖ ਤਿਸ ਕਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਸੁਖ ਉਸ ਵੇਲੇ ਦਰਸ਼ਨ ਕਰਕੇ ਇਹਨਾਂ ਦੋਵਾਂ ਨੂੰ ਹੋਇਆ ਕੋਈ ਵੀ ਕਵੀ ਲਿਖ ਕੇ ਬਿਆਨ ਨਹੀਂ ਕਰ ਸਕਦਾ। ਮਗ ਜੈ ਬੇ ਕੀ ਕਥਾ ਮੁਲਾਕਾਤ ਹਜ਼ਰਤ ਕੀ ਜਥਾ। ਭਾਵ ਕੇ ਕਿਸ ਤਰ੍ਹਾਂ ਰਸਤੇ ਦੇ ਵਿੱਚ ਗਏ ਸਨ, ਕਿਸ ਤਰ੍ਹਾਂ ਸੁਖ ਦੇ ਨਾਲ ਪਹੁੰਚੇ ਸਨ, ਕਿਸ ਤਰ੍ਹਾਂ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ, ਇਹ ਸਾਰੀ ਦੀ ਸਾਰੀ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਣਾ ਚਾਹੁੰਦੇ। ਦਇਆ ਸਿੰਘ ਸਭ ਬੂਝਣ ਕੀ ਨਾ ਦਇਆ ਸਿੰਘ ਤਬ ਉਤਰ ਦੀਨਾ। ਕਵੀ ਜੀ ਲਿਖਦੇ ਨੇ ਕਿ ਦਇਆ ਦੇ ਸਮੁੰਦਰ ਸਤਿਗੁਰਾਂ ਨੇ ਸਾਰਾ ਪ੍ਰਸੰਗ ਪੁੱਛਿਆ ਤੇ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਸਵਾਲ ਦਾ ਉੱਤਰ ਦਿੱਤਾ। ਅਹਦੀ ਕੇ ਮਨਿੰਦ ਬਣ ਗਯੋ ਗ੍ਰਾਮ ਗ੍ਰਾਮ ਤੇ ਨਰ ਨਿਕ ਸਯੋ। ਹੱਥ ਜੋੜ ਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਹਾਡਾ ਹੁਕਮ ਸੀ ਮੈਂ ਅਹਦੀਆ ਬਣ ਕੇ ਗਿਆ ਤੇ ਸੱਚੇ ਪਾਤਸ਼ਾਹ ਜੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਮੈਂ ਲੰਘਿਆ ਉਥੋਂ ਉਥੋਂ ਦੇ ਆਦਮੀਆਂ ਨੂੰ ਲੈ ਕੇ ਆਪਣੇ ਮੰਜੇ ਨੂੰ ਚੁਕਵਾਇਆ। ਕਿਉਂਕਿ ਜਦੋਂ ਭਾਈ ਦਇਆ ਸਿੰਘ ਨੂੰ ਤੇ ਧਰਮ ਸਿੰਘ ਨੂੰ ਸਤਿਗੁਰਾਂ ਨੇ ਵਿਦਾ ਕੀਤਾ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਜਦੋਂ ਬਾਦਸ਼ਾਹ ਦੇ ਵੱਲੋਂ ਕੋਈ ਸੰਦੇਸ਼ ਦੇਣ ਦੇ ਵਾਸਤੇ ਸਾਡੇ ਕੋਲ ਪਹੁੰਚਦਾ ਤੇ ਅਹਦੀਆ ਪਹੁੰਚਦਾ ਮੰਜੇ ਦੇ ਉੱਤੇ ਹਸਵਾਰ ਹੋ ਕੇ ਆਉਂਦਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਭਾਈ ਦਇਆ ਸਿੰਘ ਅੱਜ ਗੁਰੂ ਘਰ ਦੇ ਵੱਲੋਂ ਸੰਦੇਸ਼ ਪਹੁੰਚਾਉਣਾ ਹੈ ਬਾਦਸ਼ਾਹ ਦੇ ਤੱਕ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਵੀ ਭਾਈ ਦਇਆ ਸਿੰਘ ਅਹਦੀਆ ਹੀ ਬਣ ਕੇ ਜਾਣਾ, ਮੰਜੇ ਦੇ ਉੱਤੇ ਚੜ ਕੇ ਜਾਣਾ। ਹੁਣ ਉਸੇ ਗੱਲ ਦਾ ਬਿਆਨ ਕਰਦਾ ਹੈ ਦਇਆ ਸਿੰਘ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਹੁਕਮ ਸੀ ਇਸ ਕਰਕੇ ਮੈਂ ਅਹਦੀਆ ਬਣ ਕੇ ਗਿਆ।
ਮਗ ਮੈਂ ਗੁਰ ਸੰਗਤ ਸਮੁਦਾਈ ਮਿਲ ਮਿਲ ਪੂਜੋ ਤੁਮ ਸਮਤਾਈ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਬਹੁਤੀ ਜਗ੍ਹਾ ਦੇ ਉੱਤੇ ਅਸੀਂ ਜਾ ਕੇ ਠਹਿਰੇ, ਜਿੱਥੇ ਵੀ ਠਹਿਰੇ ਸੱਚੇ ਪਾਤਸ਼ਾਹ ਜੀ ਤੁਹਾਡੀ ਸਾਜੀ ਤੇ ਨਿਵਾਜੀ ਸਾਨੂੰ ਸੰਗਤ ਮਿਲੀ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਮਿਲ ਮਿਲ ਪੂਜਿਓ ਤੁਮ ਸਮਤਾਏ। ਸੱਚੇ ਪਾਤਸ਼ਾਹ ਜੀ ਸੰਗਤ ਨੇ ਇਸ ਤਰ੍ਹਾਂ ਸਾਡੀ ਪੂਜਾ ਕੀਤੀ ਕਿ ਜਿਵੇਂ ਸੱਚੇ ਪਾਤਸ਼ਾਹ ਜੀ ਸਵੈਮ ਹੀ ਤੁਸੀਂ ਪਹੁੰਚ ਗਏ ਹੁੰਦੇ। ਕਿਉਂਕਿ ਇਸ ਤਰ੍ਹਾਂ ਦਾ ਵੀ ਪ੍ਰਸੰਗ ਪਿੱਛੇ ਕਵੀ ਜੀ ਨੇ ਬਿਆਨ ਕੀਤਾ ਕਿ ਜਿੱਥੇ ਵੀ ਭਾਈ ਧਰਮ ਸਿੰਘ ਜੀ ਤੇ ਦਇਆ ਸਿੰਘ ਜੀ ਪਹੁੰਚੇ ਨੇ ਸੰਗਤ ਨੇ ਇਹਨਾਂ ਇਹਨਾਂ ਦਾ ਸਨਮਾਨ ਕੀਤਾ ਕਿ ਜਿਵੇਂ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਨਮਾਨ ਕਰ ਰਹੇ ਹੋਣ। ਪੂਰੀ ਵਿਥਿਆ ਬਿਆਨ ਕਰ ਰਿਹਾ ਦਇਆ ਸਿੰਘ ਕਿ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਪਹੁੰਚੇ, ਜਿੱਥੇ ਵੀ ਡੇਰਾ ਲਾਇਆ, ਜਿੱਥੇ ਵੀ ਪੜਾ ਕੀਤਾ, ਸਾਡੀ ਸੰਗਤ ਨੇ ਤੁਹਾਡੀ ਬਰਾਬਰੀ ਦੀ ਸੇਵਾ ਕੀਤੀ।
ਪਹੁੰਚਿਓ ਸ਼ਾਹ सेवर के माही करे जतन मिल बोहे नाही।
भाई दया सिंह जी कहते ने कि जिथे औरंगजेब बादशाह ने अपना सिवर लाया होया सी, डेरा लाया होया सी, असी उत्थों तक ते पहुंच गए, पर बड़े जतन किते, पर किसी भी तरीके दे नाल पहला सच्चे पातशाह जी साडा बादशाह दे नाल मिलाप ना होया।
पठिया पटिग कासद जोरी जिम आयस पेजी दिश मोरी।
ते सच्चे पातशाह जी तुसी जानदे हो कि फिर एक बेनतियां भरी चिट्ठी मैं दो हलकारियां दी जोड़ी दे समेत तुहाडे चरणां दे विच भेजी, ते सच्चे पातशाह जी तुसी जवाबी चिट्ठी भी मेरे वल लिख के भेजी सी।
पायो मेल तिम अंतर गए प्रति उत्तर नाना बिद पए।
दया सिंह जी कहते ने कि तुहाडी मेहर दे नाल, तुहाडी कृपा दे नाल, तुहाडी लिखे हुए चिट्ठी दे विच वचना दे मुताबक सच्चे पातशाह जी फिर साडा मिलाप बादशाह दे नाल हो गया। असी उहदे दरबार दे विच जा पहुंचे, उहनूं जा के मिले, अनेकां प्रकार दे जिहड़े औरंगजेब दे नाल सवाल जवाब सी उह सच्चे पातशाह जी साडे फिर होए।
स्वान याद को सकल पर संग सने सने बरन्यो गुर संग।
ग्रंथाकार भाई संतोख सिंह जी लिखते ने कि किस तरीके दे नाल भाई दया सिंह ने अपनी शक्ति दे नाल कुत्ते नूं बुला के दिखाया सी बादशाह दे सामने। ये सारी दा सारा प्रसंग भी भाई दया सिंह ने सतगुरां दे चरणां दे विच बयान कीता।
पुन हम को रुख सद तिन कीन गुरज द्वार दै संग सो दीन।
भाई दया सिंह जी कहते ने कि सच्चे पातशाह जी इस तों बाद सानू बादशाह ने रुखसत कीता, सच्चे पातशाह जी दो जड़े सिपाही सन ओह भी साडे नाल भेजे।
सुध सुन के रावरी ते आए राजपूतन के देश सिदाए।
दया सिंह जी कहते ने कि सच्चे पातशाह जी इस वेले रस्ते दे विच सानू ऐसी खबर मिली कि सच्चे पातशाह जी तुसी राजपूतां दे इलाके दे विच पहुंचे होए हो, इस करके सच्चे पातशाह जी इत्थे तुहाडे चरणां दे विच पहुंच गए।
सो मग तज मैं इत दिश आयो पहुंच आपके दर्शन पायो।
होर सारिया रस्तिया नूं छड के सच्चे पातशाह जी असी दोवें तुहाडी दिशा दे वल आ गए हां, ते इस वेले सच्चे पातशाह जी तुहाडे कोल पहुंच के तुहाडा पावन पवित्र दर्शन कर रहे हां, ते तुहाडे नाल वचन कर रहे।
गुरज द्वार मेरे संग दोए गए बिछर दिल्ली दिश सोए।
इस तों अलावा भाई दया सिंह ने यह भी आख्या कि जिहड़े दो सिपाही बादशाह ने साडे नाल भेजे सन गए बिछर दिल्ली दिश दोए। रस्ते दे विच सच्चे पातशाह जी उन्हां तों असीं विछड़े हां, भाव के असीं ते तुहाडे वाले पासे आ गए हां, ते उह जिहड़े बादशाह दे सिपाही ने उह दिल्ली दे वल सच्चे पातशाह जी चले गए।
सूबे गणी उमराव महाने सब दिश लिखे शाह परवाने।
इस तों अलावा भाई दया सिंह जी कहिंदे ने कि वड्डे वड्डे सूबियां दे वल बहुतियां सारियां जरनैलां ते उमरावां दे वल बादशाह ने साडे हुंदिया ही बड़े परवाने लिखे ने कि सतगुरु सच्चे पातशाह जी नूं किसी भी प्रकार दे नाल कोई रोके ना, जिथे उन्हां दी मर्जी है उत्थे जाण। इस तरीके दी सारी जिहड़ी विथ्या है ਉਹ ਭਾਈ ਦਇਆ ਸਿੰਘ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ, ਕਿਸ ਤਰੀਕੇ ਦੇ ਨਾਲ ਭਾਈ ਦਇਆ ਸਿੰਘ ਜੀ ਪਹੁੰਚੇ ਤੇ ਕਿਸ ਤਰ੍ਹਾਂ ਖਬਰ ਦਿੱਤੀ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ।
ਡੇਰੇ ਸਣੇ ਨਰਣ ਤੋਂ ਚੱਲ ਕਰਕੇ ਲਾਲੀ ਪਿੰਡ ਮਗਰ ਉਹਦੇ ਨੂੰ ਜਾਮਦੇ ਨੇ, ਉਥੋਂ ਚੜ ਕੇ ਜਦੋਂ ਕੁਲਾਇਤ ਪਹੁੰਚੇ ਦਇਆ ਸਿੰਘ ਹੋਰੀ ਚੱਲ ਆਮਦੇ ਨੇ। मिले यारा महीनिया बाद आके सतगुरां दे दर्शन पाम देने गल बात औरंगे दे नाल होई सारी फोल के चा सुनाम देने।
कवि करतार सिंह जी कलास वाली लिखते ने के 11 महीनिया तो बाद सतगुरां दे चरणां दे विच भाई दया सिंह जी पहुंचे ने। जो कुछ भी वार्तालाप औरंगजेब बादशाह दे नाल होया सी ओ सारा सतगुरां दे चरणां दे विच बयान कीता।
जिस की दिश सतगुर चले आवे दल समेत जह सिवर लगावे।
भाई दया सिंह जी कहिंदे ने के जेड़े परवाने ਸੂਬਿਆਂ ਦੇ ਵੱਲ ਉਮਰਾਵਾਂ ਦੇ ਵੱਲ ਬਾਦਸ਼ਾਹ ਨੇ ਲਿਖੇ ਨੇ ਉਹਨਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਬਾਦਸ਼ਾਹ ਨੇ ਇਹੀ ਗੱਲ ਲਿਖੀ ਹੈ ਕਿ ਜਿਹੜੇ ਪਾਸੇ ਵੀ ਸਤਿਗੁਰਾਂ ਦੀ ਦਲੀਲ ਹੋਵੇ ਇੱਛਾ ਹੋਵੇ ਉਸ ਪਾਸੇ ਹੀ ਸਤਿਗੁਰੂ ਜੀ ਜਾ ਸਕਦੇ ਨੇ। ਆਪਣੇ ਦਲ ਦੇ ਸਮੇਤ ਜਿੱਥੇ ਡੇਰਾ ਲਾਉਣ ਉੱਥੇ ਡੇਰਾ ਲਾਉਣ ਦਿੱਤਾ ਜਾਵੇ ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਵੀ ਪ੍ਰਕਾਰ ਦੀ ਮੇਰੇ ਹਾਕਮਾਂ ਦੇ ਵੱਲੋਂ ਰੋਕ ਟੋਕ ਨਾ ਹੋਵੇ।
ਸੋ ਸਭ ਘਰ ਜੋਰੈ ਟਿਗ ਜਾਏ ਅਨਕ ਰੀਤ ਕੀ ਸੇਵ ਕਮਾਏ।
ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਆਪਣੇ ਪ੍ਰਵਾਨਿਆਂ ਦੇ ਵਿੱਚ ਤਾਕੀਦ ਕੀਤੀ ਹੈ ਬਾਦਸ਼ਾਹ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਹੋ ਸਕਦਾ ਮਦਦ ਕੀਤੀ ਜਾਵੇ ਉਹਨਾਂ ਦੀ ਸੇਵਾ ਕੀਤੀ ਜਾਵੇ ਅਨੇਕਾਂ ਰੀਤੀ ਦੇ ਨਾਲ।
ਨਹੀਂ ਕੋ ਸਨਮੁਖ ਹੋਵੇ ਰਨ ਕਰੇ ਕੈਸੋ ਗੁਰ ਕੇ ਸੰਗ ਨਾ ਯਰੈ।
ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਜਾ ਕੇ ਮੇਰਾ ਕੋਈ ਵੀ ਹਾਕਮ ਜੰਗ ਨਾ ਲੜੇ
ਕੈਸੋ ਗੁਰੂ ਕੇ ਸੰਗ ਨਾ ਅੜੇ
ਭਾਵ ਕੇ ਕਿਸੇ ਵੀ ਪ੍ਰਕਾਰ ਦੇ ਨਾਲ ਗੁਰੂ ਦੇ ਨਾਲ ਨਹੀਂ ਖੇਬੜਨਾ।
ਗੁਰ ਜਦਵਾਰ ਦਿੱਲੀ ਅਬ ਜੈ ਹੈ ਦੇਸ਼ ਬਦੇਸ਼ਨ ਐਸ ਪਠੈ ਹੈ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਇੱਕ ਤੇ ਸਵੈਮ ਬਹੁਤੇ ਸਾਰੇ ਪ੍ਰਵਾਨੇ ਜਗ੍ਹਾ ਜਗ੍ਹਾ ਦੇ ਉੱਤੇ ਲਿਖ ਕੇ ਬਾਦਸ਼ਾਹ ਨੇ ਸਾਡੇ ਹੁੰਦਿਆਂ ਹੀ ਭੇਜੇ ਨੇ। ਇਸ ਤੋਂ ਇਲਾਵਾ ਜਿਹੜੇ ਸਿਪਾਹੀ ਗੁਰਜਦਵਾਰ ਦਿੱਲੀ ਦੇ ਵੱਲ ਇਸ ਵੇਲੇ ਸਾਡੇ ਤੋਂ ਵਿਛੜ ਕੇ ਗਏ ਨੇ ਉਹ ਵੀ ਜਗ੍ਹਾ ਜਗ੍ਹਾ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵ ਕੇ ਇਲਾਕਿਆਂ ਇਲਾਕਿਆਂ ਦੇ ਵਿੱਚ ਐਸੀ ਖਬਰ ਲਿਖ ਲਿਖ ਕੇ ਭੇਜਣਗੇ ਤੇ ਇਸ ਗੱਲ ਨੂੰ ਪ੍ਰਗਟ ਕਰਨਗੇ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੁਤੰਤਰ ਜਿੱਥੇ ਚਾਹੁਣ ਉੱਥੇ ਫਿਰ ਸਕਦੇ ਨੇ ਕੋਈ ਉਹਨਾਂ ਨੂੰ ਹੱਥ ਨਾ ਪਾਵੇ।
ਪੁਣ ਸਤਿਗੁਰ ਕੋ ਦਇਓ ਕਪੀਰਾ ਇਹ ਅਮਾਨਤ ਪਠ ਤੁਮ ਯੋਰਾ।
ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਤੇ ਫਿਰ ਉਹ ਕਪੀਰਾ ਉਹ ਜਿਹੜਾ ਕਟਾਰ ਸੀ ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਔਰੰਗਜ਼ੇਬ ਨੂੰ ਦਿੱਤਾ ਸੀ ਮੱਕੇ ਦੇ ਵਿੱਚ ਦਰਸ਼ਨ ਦੇ ਕੇ ਉਹ ਕਪੀਰਾ ਜੋ ਕਿ ਅਮਾਨਤ ਸੀ ਸਤਿਗੁਰਾਂ ਦੀ ਉਹ ਸਤਿਗੁਰਾਂ ਦੇ ਸਾਹਮਣੇ ਭਾਈ ਦਇਆ ਸਿੰਘ ਨੇ ਰੱਖ ਦਿੱਤਾ।
ਸਿੱਖਣ ਭਿੱਖ ਕੈ ਬੂਝ ਪਰ ਸੰਗਾ ਸ੍ਰੀ ਗੁਰ ਕਰਿਓ ਸੋ ਸਭ ਕੇ ਸੰਗਾ।
ਜਿਹੜਾ ਕਟਾਰ ਸੀ ਉਹ ਸਤਿਗੁਰਾਂ ਦੇ ਅੱਗੇ ਰੱਖਿਆ ਭਾਈ ਦਇਆ ਸਿੰਘ ਨੇ ਤੇ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਤੁਹਾਡੀ ਅਮਾਨਤ ਹੈ ਜਿਹੜੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰੱਖੀ ਹੋਈ ਸੀ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਚਰਨ ਭੇਟ ਇਹ ਤੁਹਾਡੀ ਅਮਾਨਤ ਕਰਦਾ ਹਾਂ। ਹੁਣ ਜਦੋਂ ਨਾਲ ਦੇ ਸਿੱਖਾਂ ਨੇ ਐਸਾ ਦੇਖਿਆ ਐਸੀ ਗੱਲ ਸੁਣੀ ਤੇ ਬਹੁਤ ਜ਼ਿਆਦਾ ਸਾਰੇ ਚਕਰਤ ਹੋਏ ਨੇ ਸਾਰੇ ਹੈਰਾਨ ਹੋਏ ਨੇ ਕਿਉਂਕਿ ਸਤਿਗੁਰਾਂ ਦੇ ਸਾਰੇ ਹੀ ਸਿੱਖ ਇਸ ਗੱਲ ਨੂੰ ਜਾਣਦੇ ਸਨ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਹਮਣਾ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਕਦੇ ਨਹੀਂ ਹੋਇਆ ਭਾਵ ਕਿ ਕਦੇ ਸਤਿਗੁਰੂ ਜੀ ਉਸ ਨੂੰ ਨਹੀਂ ਮਿਲੇ। ਇਹ ਗੱਲ ਤੇ ਸਾਰੇ ਹੀ ਜਾਣਦੇ ਸਨ ਪਰ ਜਿਹੜੀ ਗੱਲ ਭਾਈ ਦਇਆ ਸਿੰਘ ਨੇ ਕੀਤੀ ਹੈ ਕਿ ਬਾਦਸ਼ਾਹ ਤੋਂ ਤੁਹਾਡੀ ਅਮਾਨਤ ਲੈ ਕੇ ਆਇਆ ਹਾਂ ਜਿਹੜੀ ਤੁਸੀਂ ਉਹਨੂੰ ਦਿੱਤੀ ਸੀ ਤੇ ਸਾਰੇ ਬੜੇ ਹੈਰਾਨ ਹੋਏ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਉਸ ਵੇਲੇ ਸਿੱਖਾਂ ਨੇ ਹੱਥ ਜੋੜ ਕੇ ਪ੍ਰਸੰਗ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਹੈ ਇਹ ਕੀ ਵਾਰਤਾ ਹੈ ਤੁਹਾਡਾ ਕਟਾਰ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੇ ਕੋਲ ਕਿਵੇਂ ਪਹੁੰਚ ਗਿਆ ਤੁਸੀਂ ਕਿਸ ਤਰ੍ਹਾਂ ਆਪਣੀ ਅਮਾਨਤ ਉਹਦੇ ਕੋਲ ਰੱਖੀ ਸੀ ਕਿਰਪਾ ਕਰਕੇ ਬਿਆਨ ਕਰੋ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਥੋੜਾ ਜਿਹਾ ਮੱਕੇ ਦਾ ਪ੍ਰਸੰਗ ਬਿਆਨ ਕੀਤਾ।
ਮੱਕੇ ਜਾਏ ਫਜ਼ੀਰਤ ਪਾਰੀ ਕਰੀ ਨੁਰੰਗ ਕੋ ਪਿਖ ਡਰ ਤਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੱਕੇ ਦੇ ਵਿੱਚ ਜਾ ਕੇ ਅਸੀਂ ਇੱਕ ਸਮੇਂ ਔਰੰਗੇ ਦੀ ਖੁਆਰੀ ਕੀਤੀ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਪਹੁੰਚੇ ਸਾਂ ਆਪਣੀ ਆਤਮਕ ਸ਼ਕਤੀ ਦੇ ਨਾਲ ਉੱਥੇ ਤੇ ਸਾਨੂੰ ਵੇਖ ਕੇ ਔਰੰਗਜ਼ੇਬ ਬੜਾ ਡਰਿਆ ਸੀ।
ਤਿਸ ਹੀ ਥਲ ਹਮ ਦੀਨੋ ਤ੍ਰੋਹਰ ਦਇਆ ਸਿੰਘ ਪੁਣ ਕਹਿ ਕਰ ਜੋਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਤੇ ਸਾਰਾ ਪ੍ਰਸੰਗ ਨਾ ਸੁਣਾਇਆ, ਸਿਰਫ ਇੰਨਾ ਬਚਨ ਕੀਤਾ ਕਿ ਮੱਕੇ ਦੇ ਵਿੱਚ ਮਿਲੇ ਸਾਂ ਉਸ ਨੂੰ, ਉੱਥੇ ਇਹ ਧਰੋਹਰ ਦਿੱਤੀ ਸੀ, ਇਹ ਅਮਾਨਤ ਦਿੱਤੀ ਸੀ। ਦਇਆ ਸਿੰਘ ਪੁਣ ਕਹਿ ਕਰ ਜੋਰ। ਇਸ ਤੋਂ ਬਾਅਦ ਭਾਈ ਦਇਆ ਸਿੰਘ ਨੇ ਹੱਥ ਜੋੜੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਹੋਰ ਬੇਨਤੀ ਕੀਤੀ।
ਥੋੜੇ ਦਿਵਸ ਬਿਤੇ ਹਮ ਔਰ ਤਨਕ ਪਨਕ ਸੁਣ ਅਸ ਇੱਕ ਠੌਰ।
ਕਹਿੰਦਾ ਹੈ ਭਾਈ ਦਇਆ ਸਿੰਘ ਕਿ ਸੱਚੇ ਪਾਤਸ਼ਾਹ ਜੀ ਥੋੜੇ ਦਿਨ ਹੋਰ ਵੀ ਅਸੀਂ ਉਸ ਜਗ੍ਹਾ ਦੇ ਉੱਤੇ ਬਤੀਤ ਕੀਤੇ ਸਨ। ਇਹਨਾਂ ਦਿਨਾਂ ਦੇ ਦੌਰਾਨ ਸੱਚੇ ਪਾਤਸ਼ਾਹ ਜੀ ਥੋੜੀ ਜਿਹੜੀ ਕਨਸੋ ਹੈ ਉਹ ਸਾਡੇ ਕੰਨਾਂ ਦੇ ਵਿੱਚ ਐਸੀ ਪਈ ਹੈ ਉਸ ਜਗ੍ਹਾ ਦੇ ਉੱਤੇ।
ਹੋ ਤੋ ਜ਼ਫਰ ਨਾਮਾ ਤੁਮ ਕਰ ਕੋ ਜਬ ਹਮ ਦੇ ਕਰ ਹਟੇ ਵਹਿਰ ਕੋ।
ਸੱਚੇ ਪਾਤਸ਼ਾਹ ਜੀ ਥੋੜੀ ਜਿਹੜੀ ਲੋਕਾਂ ਤੋਂ ਖਬਰ ਹੈ ਉਹ ਸਾਡੇ ਕੰਨਾਂ ਦੇ ਵਿੱਚ ਐਸੀ ਮਿਲੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਜ਼ਫਰਨਾਮਾ ਜਦੋਂ ਉਹਦੇ ਹੱਥ ਦੇ ਵਿੱਚ ਅਸੀਂ ਦਿੱਤਾ,
ਜਬ ਹਮ ਦੇ ਕਰ ਹਟੇ ਵਹਿਰ ਕੋ ਤੇ ਜਦੋਂ ਅਸੀਂ ਉਸ ਨੂੰ ਮਿਲਣ ਤੋਂ ਬਾਅਦ ਹਟ ਕੇ ਬਾਹਰ ਆ ਗਏ। ਤਤਸ਼ਨ ਹਜ਼ਰਤ ਕੋ ਦੁੱਖ ਹੋਵਾ ਪੁਨ ਕੋ ਅੰਤਰ ਗਯੋ ਨਾ ਜੋਵਾ।
ਲੋਕਾਂ ਤੋਂ ਥੋੜੀ ਜੀ ਐਸੀ ਗੱਲ ਸੁਣੀ ਹੈ ਕਿ ਜਦੋਂ ਅਸੀਂ ਬਾਹਰ ਆ ਗਏ ਸਾਂ ਉਸੇ ਵੇਲੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹਨੂੰ ਕਿਸੇ ਪ੍ਰਕਾਰ ਦਾ ਸਰੀਰਕ ਦੁੱਖ ਹੋਇਆ ਸੀ। ਪੁਨ ਕੋ ਅੰਤਰ ਗਯੋ ਨਾ ਜੋਵਾ, ਪਰ ਸੱਚੇ ਪਾਤਸ਼ਾਹ ਜੀ ਫਿਰ ਕਿਸੇ ਅੰਦਰ ਜਾ ਕੇ ਵੇਖਿਆ ਨਹੀਂ, ਪਰ ਐਸਾ ਹੋਇਆ ਜ਼ਰੂਰ ਸੀ। ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਵੀ ਐਸਾ ਬਿਆਨ ਦਿੱਤਾ ਹੈ ਕਿ ਜ਼ਫਰਨਾਮੇ ਨੂੰ ਪੜ੍ਹਦਿਆਂ ਸਾਰ ਕੋਈ ਅੰਦਰੂਨੀ ਬਿਮਾਰੀ ਉਸ ਨੂੰ ਹੋਈ ਜਿਹਦੇ ਨਾਲ ਔਰੰਗਜ਼ੇਬ ਬਾਦਸ਼ਾਹ ਉਸੇ ਵੇਲੇ ਪੀੜਿਤ ਹੋਇਆ।
ਖੋਟੀ ਸੁਧ ਪਸਰੀ ਚੋਰ ਦੁਰ ਦੁਰ ਕਹਿ ਨ ਮਾਚੋ ਸ਼ੋਰ।
ਦਇਆ ਸਿੰਘ ਜੀ ਕਹਿੰਦੇ ਨੇ ਕਿ ਲੁਕ ਲੋਕੇ ਬਾਦਸ਼ਾਹ ਜੀ ਕਿਸੇ ਗੰਭੀਰ ਬਿਮਾਰੀ ਦਾ ਲੋਕੀ ਜ਼ਿਕਰ ਕਰਦੇ ਨੇ, ਪਰ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਲੋਕਾਂ ਨੇ ਬਹੁਤ ਸ਼ੋਰ ਨਹੀਂ ਮਚਾਇਆ, ਭਾਵ ਕੇ ਰੌਲਾ ਨਹੀਂ ਪਾਇਆ, ਪਰ ਲੋਕਾਂ ਦੀਆਂ ਗੱਲਾਂ ਤੋਂ ਐਸਾ ਪਤਾ ਲੱਗਦਾ ਸੀ ਕਿ ਬਾਦਸ਼ਾਹ ਨੂੰ ਕੋਈ ਵੱਡੀ ਬਿਮਾਰੀ ਹੋਗੀ।
ਆਗੇ ਤੁਮ ਪਾਵੈ ਤਿਮ ਹੋਏ ਜਥਾ ਬਿਰਤਾਂਤ ਪਣਿਓ ਤਿਮ ਸੋਏ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਅੱਗੇ ਤੁਸੀਂ ਜਾਣਦੇ ਹੋ ਕਿ ਕੀ ਹੋਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਬਿਰਤਾਂਤ ਅਸੀਂ ਦੇਖਿਆ ਤੇ ਸੁਣਿਆ ਉਹ ਤੁਹਾਡੇ ਚਰਨਾਂ ਦੇ ਵਿੱਚ ਬਿਆਨ ਕਰ ਦਿੱਤਾ, ਅੱਗੇ ਹੋਣਾ ਸੱਚੇ ਪਾਤਸ਼ਾਹ ਜੀ ਉਹ ਹੈ ਜੋ ਤੁਹਾਡੀ ਰਜ਼ਾ ਹੈ, ਕਿਉਂਕਿ ਇਸ ਤਰ੍ਹਾਂ ਦਾ ਵੀ ਬਚਨ ਆ ਚੁੱਕਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਰਕੇ ਜ਼ਫਰਨਾਮਾ ਲਿਖ ਕੇ ਭੇਜਿਆ ਸੀ ਕਿ ਬਾਦਸ਼ਾਹ ਪੜ੍ਹਨ ਦੇ ਸਾਰ ਹੀ ਮਰ ਜਾਏਗਾ, ਭਾਵ ਕੇ ਸਾਡਾ ਜ਼ਫਰਨਾਮਾ ਪੜ੍ਹਨ ਦੇ ਕਾਰਨ ਹੀ ਉਸ ਦੀ ਮੌਤ ਹੋਵੇਗੀ। ਇਹ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤਾ ਸੀ। ਇਸ ਕਰਕੇ ਭਾਈ ਦਇਆ ਸਿੰਘ ਨੇ ਐਸਾ ਬਿਆਨ ਦਿੱਤਾ ਹੈ ਕਿ ਸੱਚੇ ਪਾਤਸ਼ਾਹ ਜੀ ਲੋਕਾਂ ਤੋਂ ਗੱਲ ਤੇ ਐਸੀ ਸੁਣੀ ਹੈ ਕਿ ਕੋਈ ਗਹਿਰੀ ਬਿਮਾਰੀ ਉਸ ਨੂੰ ਲੱਗ ਗਈ ਹੈ, ਪਰ ਉਸ ਤੋਂ ਬਾਅਦ ਕੀ ਵਾਪਰਿਆ ਸੱਚੇ ਪਾਤਸ਼ਾਹ ਜੀ ਇਹਦਾ ਕੁਝ ਪਤਾ ਨਹੀਂ। ਹੋਣਾ ਉਹ ਹੈ ਜੋ ਤੁਹਾਡੀ ਰਜ਼ਾ ਹੈ।
ਸੁਣ ਸਤ ਗੁਰ ਕਹਿ ਆਛੀ ਕੀਨ ਮਰਨ ਰੰਗਾ ਬਿਲਮ ਬਹੀਨ।
ਭਾਈ ਦਇਆ ਸਿੰਘ ਜੀ ਦੀਆਂ ਬੇਨਤੀਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਬੜਾ ਚੰਗਾ ਕੀਤਾ ਹੈ ਕਿ ਸਾਡੇ ਹੁਕਮ ਦੇ ਮੁਤਾਬਕ ਤੁਸੀਂ ਬਾਦਸ਼ਾਹ ਦੇ ਹੱਥਾਂ ਦੇ ਵਿੱਚ ਸਾਡਾ ਜ਼ਫਰਨਾਮਾ ਫੜਾਇਆ ਹੈ। ਮਰਾ ਨੁਰੰਗਾ ਬਿਲਮ ਬਹੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਗੱਲ ਦੀ ਵਿਚਾਰ ਕਰ ਰਹੇ ਹੋ ਉਹ ਜ਼ਰੂਰ ਹੋਵੇਗਾ, ਔਰੰਗਜ਼ੇਬ ਬਾਦਸ਼ਾਹ ਜ਼ਰੂਰ ਮਰੇਗਾ, ਇਸ ਗੱਲ ਦੇ ਵਿੱਚ ਦੇਰੀ ਨਹੀਂ।
ਕੇਤਕ ਦਿਨ ਮੈਂ ਸੁਧ ਪਸਰੇ ਹੈ ਊਚ ਨੀਚ ਸਗਰੇ ਲਖ ਲੈ ਹੈ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਦਇਆ ਸਿੰਘ ਤੂੰ ਕਹਿ ਰਿਹਾ ਹੈ ਕਿ ਲੋਕੀ ਲੁਕ ਲੁਕ ਕੇ ਛੁਪ ਛੁਪ ਕੇ ਗੱਲਾਂ ਕਰਦੇ ਨੇ ਬਾਦਸ਼ਾਹ ਦੀ ਬਿਮਾਰੀ ਦੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਖਬਰ ਦੂਰ ਦੂਰ ਤੱਕ ਫੈਲ ਜਾਏਗੀ, ਉਦੋਂ ਫੈਲੇਗੀ ਜਦੋਂ ਬਾਦਸ਼ਾਹ ਦੀ ਮੌਤ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਉੱਚੇ ਤੇ ਨੀਵੇਂ ਸਾਰੇ ਦੇ ਸਾਰੇ ਫਿਰ ਜਾਣ ਲੈਣਗੇ ਜਦੋਂ ਬਾਦਸ਼ਾਹ ਦੀ ਮੌਤ ਹੋਏਗੀ। ਇਮ ਕਹਿ ਸੁਣ ਕੇ ਸਤਿਗੁਰ ਸੰਗ ਦਇਆ ਸਿੰਘ ਟਿਗ ਰਹੋ ਮੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਇਆ ਸਿੰਘ ਦੇ ਨਾਲ ਹੋਏ। ਇਸ ਤੋਂ ਬਾਅਦ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਉਮੰਗ ਦੇ ਨਾਲ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਕੋਲ ਰਹਿਣ ਲੱਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਮਾਰਗ ਅੱਗੇ ਜਾਤ ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਖਣ ਦੇ ਵੱਲ ਜਾ ਰਹੇ ਨੇ। ਰਸਤੇ ਦੇ ਵਿੱਚ ਜਿਹੜਾ ਵੀ ਪਿੰਡ ਆਉਂਦਾ ਉਥੋਂ ਦੇ ਜਿਹੜੇ ਚੌਧਰੀ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਮਿਲਦੇ ਨੇ ਉਹ ਦਿਨ ਤੇ ਰਾਤ ਸੁਖ ਦੀ ਬਤੀਤ ਕਰਦੇ ਨੇ। ਜੇ ਹੰਕਾਰ ਧਰੈ ਨਿਜ ਬਲ ਕੋ ਤਾਂ ਪਰ ਹਮਲਾ ਹੋਵਤ ਦਲ ਕੋ। ਕਵੀ ਜੀ ਪ੍ਰਮਾਣ ਦਿੰਦੇ ਨੇ ਜਿਹੜੇ ਨਿਮਰਤਾ ਨੂੰ ਧਾਰਨ ਕਰਕੇ ਮਿਲਾਪ ਕਰਦੇ ਨੇ ਉਹਨਾਂ ਦਾ ਬਚਾਅ ਹੁੰਦਾ ਹੈ, ਪਰ ਜਿਹੜੇ ਹੰਕਾਰ ਨੂੰ ਧਾਰਨ ਕਰਕੇ ਅੱਗੋਂ ਆਪਣਾ ਜ਼ੋਰ ਦਿਖਾਉਂਦੇ ਨੇ ਉਹਨਾਂ ਦੇ ਉੱਤੇ ਫਿਰ ਖਾਲਸੇ ਦਾ ਹੱਲਾ ਜ਼ਰੂਰ ਹੁੰਦਾ। ਛੋਟਾ ਤੂਫਾਂਗ ਹਰੈ ਲੈ ਮਾਰ ਲੂਟ ਕੂਟ ਲੈ ਕਰੈ ਹਾਰ। ਜਿਹੜੇ ਖਾਲਸੇ ਦੇ ਅੱਗੋਂ ਖੈਬੜਦੇ ਨੇ ਵੇਰਦੇ ਨੇ ਉਹਨਾਂ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬੰਦੂਕਾਂ ਦਾ ਵਾਰ ਵੀ ਕੀਤਾ ਜਾਂਦਾ, ਅੜ ਕੇ ਮਾਰਿਆ ਵੀ ਜਾਂਦਾ ਤੇ ਉਹਨਾਂ ਦੇ ਆਹਾਰਾਂ ਨੂੰ ਭੋਜਨ ਨੂੰ ਲੁੱਟਿਆ ਵੀ ਜਾਂਦਾ। ਦਿਨ ਪ੍ਰਤੀਕੂਚ ਨਾਥ ਕੋ ਹੋਏ ਦੇਸ਼ ਨਵੀਨ ਪਖੰਡ ਸੋਏ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਜਾਈ ਜਾ ਰਹੇ ਨੇ। ਵੱਖਰੇ ਵੱਖਰੇ ਜਿਹੜੇ ਨਵੇਂ ਨਵੇਂ ਇਲਾਕੇ ਨੇ ਉਹਨਾਂ ਨੂੰ ਨਿਤ ਦੇਖਦੇ ਜਾਂਦੇ। ਜਿਤ ਜਿਤ ਜਾਤ ਰੌਰ ਬਹੁ ਪਰੈ ਤੂੰ ਤਾਕ ਸੁਣ ਕੇ ਨਰ ਡਰੈ। ਕਵੀ ਜੀ ਲਿਖਦੇ ਨੇ ਕਿ ਜਿੱਥੇ ਜਿੱਥੇ ਜਾਂਦੇ ਨੇ ਸਤਿਗੁਰਾਂ ਦੀ ਫੌਜ ਦਾ ਬੜਾ ਰੌਲਾ ਮੱਚਦਾ ਹੈ, ਤਾਂਕ ਪੈਂਦੀ ਹੈ, ਸੁਣ ਕੇ ਨਰ ਡਰੈ, ਪਾਪ ਕੇ ਫੌਜ ਦੀ ਆਵਾਜ਼ ਨੂੰ ਸੁਣ ਕੇ ਲੋਕੀ ਡਰ ਜਾਂਦੇ। ਕੇਤਕ ਦੇਸ਼ ਉਲੰਘ ਜਬ ਗਏ ਬਿਖਮ ਪੰਥ ਆਗੇ ਸੁਣ ਲਏ। ਕਵੀ ਜੀ ਲਿਖਦੇ ਨੇ ਕਿ ਜਦੋਂ ਕਾਫੀ ਸਾਰੇ ਇਲਾਕੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਉਲੰਘ ਕੇ ਚਲੇ ਗਏ, ਜਦੋਂ ਅੱਗੇ ਪਹੁੰਚੇ ਤੇ ਇਸ ਤਰ੍ਹਾਂ ਦੀ ਸਤਿਗੁਰਾਂ ਨੂੰ ਖਬਰ ਮਿਲੀ ਕਿ ਅੱਗੇ ਜਿਹੜਾ ਰਸਤਾ ਹੈ ਉਹ ਬੜਾ ਵਿਖੜਾ ਹੈ, ਬੜਾ ਔਖਾ ਹੈ। ਤੋਪ ਨਾ ਸਕਟ ਇਤੈ ਕੋ ਜੈ ਹੈ ਗਿਰ ਲਗ ਪਾਹਣ ਬ੍ਰਿੰਦ ਪਰ ਹੈ। ਸਤਿਗੁਰਾਂ ਨੂੰ ਖਬਰ ਮਿਲੀ ਹੈ ਕਿ ਤੋਪਾਂ ਅੱਗੇ ਨਹੀਂ ਜਾ ਸਕਦੀਆਂ, ਗੱਡੇ ਵੀ ਅੱਗੇ ਨਹੀਂ ਲੰਘ ਸਕਦੇ, ਕਿਉਂਕਿ ਸੱਚੇ ਪਾਤਸ਼ਾਹ ਜੀ ਇਧਰੋਂ ਲੰਘ ਕੇ ਜਾਣਾ ਬੜਾ ਔਖਾ ਹੈ, ਪਹਾੜੀ ਰਸਤਾ ਹੈ, ਛੋਟੇ ਛੋਟੇ ਪੱਥਰ ਵੀ ਜਗ੍ਹਾ ਜਗ੍ਹਾ ਦੇ ਉੱਤੇ ਵਿਖਰੇ ਪਏ ਨੇ। ਮਾਰਗ ਕਠਣ ਸੁਣਿਓ ਜਬ ਕਾਨ ਤਿਸ ਦਿਸ਼ ਤੇ ਹਟ ਕਿਰਪਾ ਨਿਦਾਨ। ਕਵੀ ਜੀ ਲਿਖਦੇ ਨੇ ਕਿ ਜਦੋਂ ਪਤਾ ਲੱਗਾ ਸਤਿਗੁਰਾਂ ਨੂੰ ਕਿ ਮਾਰਗ ਔਖਾ ਹੈ, ਤੋਪਾਂ ਅੱਗੇ ਨਹੀਂ ਜਾ ਸਕਦੀਆਂ, ਗੱਡੇ ਵੀ ਨਹੀਂ ਜਾ ਸਕਦੇ ਜਿਨ੍ਹਾਂ ਦੇ ਉੱਤੇ ਸਮਾਨ ਲੱਦਿਆ ਹੋਇਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਕਿਰਪਾ ਦੇ ਖਜ਼ਾਨੇ ਨੇ ਉਹਨਾਂ ਨੇ ਆਪਣਾ ਮਨ ਬਣਾਇਆ ਕਿ ਇਸ ਪਾਸੇ ਫਿਰ ਅੱਗੇ ਨਹੀਂ ਜਾਣਾ। ਪੰਥ ਸੁਖੈਨ ਅਪਰ ਜਿਤ ਹੈ ਭੇਦ ਦੇਸ਼ ਕੋ ਬਹੁ ਜੋਲ ਹੈ। ਜਿਹੜੇ ਉਸ ਇਲਾਕੇ ਦੇ ਭੇਦ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਸਨ ਉਹਨਾਂ ਤੋਂ ਸਤਿਗੁਰਾਂ ਨੇ ਪੁੱਛਿਆ ਕਿ ਜੇਕਰ ਕੋਈ ਸੌਖਾ ਰਸਤਾ ਹੈ ਤੇ ਉਹਦੇ ਬਾਰੇ ਦੱਸੋ। ਤੈਨੂੰ ਬਤਾਇਓ ਪਰਬਤ ਕਾਟੀ ਪਹੁੰਚਿਓ ਜਾਏ ਨਾ ਔਖੀ ਬਾਟੀ। ਜਿਹੜੇ ਜਾਣਕਾਰ ਸਨ ਉਹਨਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਪਰਬਤ ਦੀ ਘਾਟੀ ਹੈ, ਪਹਾੜੀ ਰਸਤਾ ਹੈ, ਇਸ ਕਰਕੇ ਬੜਾ ਔਖਾ ਹੈ। ਸੱਚੇ ਪਾਤਸ਼ਾਹ ਜੀ, ਬੜੀ ਔਖੀ ਗੱਲ ਹੈ ਇਥੋਂ ਦੇ ਅੱਗੇ ਲੰਘਣਾ।
ਦੂਸਰ ਮਗ ਹੈ ਚਲਨ ਸੁਖੈਨ, ਸੁਣ ਤਿਤ ਗਮਨ ਕਰੁਣਾਇਨ।
ਸੱਚੇ ਪਾਤਸ਼ਾਹ ਜੀ, ਇੱਥੇ ਤੇ ਪਹਾੜੀ ਰਸਤਾ ਹੈ, ਇਥੋਂ ਦੀ ਲੰਘਿਆ ਨਹੀਂ ਜਾ ਸਕਦਾ, ਤੋਪਾਂ ਦੇ ਸਮੇਤ, ਬੈਲ ਗੱਡਿਆਂ ਦੇ ਸਮੇਤ। ਪਰ ਸੱਚੇ ਪਾਤਸ਼ਾਹ ਜੀ, ਇੱਕ ਹੋਰ ਵੀ ਰਸਤਾ ਹੈ ਇਸ ਪਾਸੇ ਨੂੰ ਜਾਣ ਦਾ, ਉਹ ਸੌਖਾ ਰਸਤਾ ਹੈ, ਭਾਵੇਂ ਕਿ ਥੋੜਾ ਦੂਰ ਪਵੇਗਾ, ਪਰ ਸੱਚੇ ਪਾਤਸ਼ਾਹ ਜੀ, ਸੌਖ ਦੇ ਨਾਲ ਪਹੁੰਚ ਜਾਵਾਂਗੇ। ਸੁਣ ਤਿੰਨ ਗਮਨੇ ਕਰੁਣਾ ਹੈਨ, ਜਿਹੜੇ ਦਇਆ ਦੇ ਘਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਨੂੰ ਜਦੋਂ ਐਸੀ ਖਬਰ ਮਿਲੀ ਤੇ ਸਤਿਗੁਰੂ ਜੀ ਕਹਿੰਦੇ ਨੇ ਠੀਕ ਹੈ, ਜਿਹੜਾ ਸੌਖਾ ਰਸਤਾ ਹੈ ਭਾਵੇਂ ਕਿ ਦੂਰ ਪੈਂਦਾ, ਉਸ ਪਾਸੇ ਨੂੰ ਚੱਲੀਏ।
ਸਣੇ ਸਣੇ ਸੁਖ ਸੇਵਰ ਕਰੰਤੇ, ਤਿਸੀ ਦੇਸ਼ ਕੋ ਮਗੀ ਉਲ ਗੰਤੇ।
ਹੌਲੀ ਹੌਲੀ ਸੁਖ ਦੇ ਨਾਲ ਆਰਾਮ ਕਰਦੇ ਹੋਏ, ਪੜਾਅ ਨੂੰ ਕਰਦੇ ਹੋਏ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਖਣ ਦੇ ਰੁੱਖ ਨੂੰ ਧਾਰਨ ਕਰਕੇ ਚੱਲਦੇ ਜਾ ਰਹੇ।
ਤਿਸ ਪਰਬਤ ਕੇ ਪਹੁੰਚੇ ਪਾਰ, ਦੇਖਿਓ ਸੁੰਦਰ ਦੇਸ਼ ਬਹਾਰ।
ਜਿਹੜਾ ਪਹਾੜ ਰਸਤੇ ਦੇ ਵਿੱਚ ਪੈਂਦਾ ਸੀ, ਜਿਹਦੇ ਉੱਪਰ ਦੀ ਲੰਘ ਕੇ ਨਹੀਂ ਸਨ ਸਤਿਗੁਰੂ ਜੀ ਗਏ, ਆਖਰਕਾਰ ਪਾਸਿਓਂ ਦੀ ਹੋ ਕੇ ਉਸ ਪਰਬਤ ਨੂੰ, ਉਸ ਪਹਾੜ ਨੂੰ ਜਦੋਂ ਸਤਿਗੁਰਾਂ ਨੇ ਪਾਰ ਕੀਤਾ, ਦੇਖਿਓ ਸੁੰਦਰ ਦੇਸ਼ ਬਹਾਰ। ਤੇ ਕਵੀ ਜੀ ਲਿਖਦੇ ਨੇ ਅੱਗੇ ਜੋ ਇਲਾਕਾ ਆਇਆ ਹੈ ਉਹ ਬਹੁਤ ਸੁੰਦਰ ਹੈ, ਉਸ ਦੀ ਬਹਾਰ ਨੂੰ ਸਤਿਗੁਰਾਂ ਨੇ ਦੇਖੇ।
ਸਦਲ ਸਫਲ ਤਰਵਰ ਬਹੁ ਖਰੇ, ਸੁਖਦਾਇਕ ਛਾਇਆ ਕੋ ਕਰੇ।
ਸਮੇਤ ਪੱਤਿਆਂ ਦੇ, ਸਮੇਤ ਫਲਾਂ ਦੇ ਜਿਹੜੇ ਰੁੱਖ ਨੇ ਉਹ ਭਰੇ ਹੋਏ ਖਲੋਤੇ ਨੇ, ਇਸ ਤੋਂ ਇਲਾਵਾ ਉਹਨਾਂ ਰੁੱਖਾਂ ਦੀ ਸੰਘਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਛਾਂ ਹੈ।
ਬਾਗ ਤੜਾਗ ਵਿਭਾਗ ਸਮੇਤ, ਅਵ ਲੋਕੇ ਚਿਤ ਆਨੰਦ ਦੇਤ।
ਉਥੋਂ ਦੇ ਜਿਹੜੇ ਬਾਗ ਨੇ, ਉਥੋਂ ਦੇ ਜਿਹੜੇ ਤਲਾਬ ਨੇ, ਇਸ ਤੋਂ ਇਲਾਵਾ ਪੂਰੇ ਦਾ ਪੂਰਾ ਉਹ ਜੋ ਧਰਤੀ ਦਾ ਟੁਕੜਾ ਹੈ, ਕਵੀ ਜੀ ਲਿਖਦੇ ਨੇ ਕਿ ਦੇਖਣ ਦੇ ਨਾਲ ਹੀ ਆਨੰਦ ਦਿੰਦਾ, ਆਨੰਦ ਪੈਦਾ ਹੋ ਜਾਂਦਾ ਹੈ ਐਸੀ ਜਗ੍ਹਾ ਨੂੰ ਦੇਖ ਕੇ।
ਬਾਪੀ ਕੂਪ ਆਪ ਮਲਹੀਨ, ਜਿਤ ਕਿਤ ਸਬਜ਼ੀ ਸੁਬਤ ਨਵੀਨ।
ਬੌਲੀਆਂ ਤੇ ਜਿਹੜੇ ਖੂਹ ਨੇ, ਉਹਨਾਂ ਸਾਰਿਆਂ ਦਾ ਪਾਣੀ ਬਿਲਕੁਲ ਪਵਿੱਤਰ ਹੈ, ਮੈਲ ਤੋਂ ਰਹਿਤ ਹੈ, ਜਿੱਧਰ ਕਿੱਧਰ ਹਰਿਆਵਲ ਨਵੀਂ ਤੋਂ ਨਵੀਂ ਦਿਖਾਈ ਦਿੰਦੀ।
ਗਮਨੇ ਤਾਂ ਹੇਰ ਹਰ ਖਾਏ, ਸੁੰਦਰ ਥਲ ਪਿਖ ਥਲ ਉਤਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ ਤੇ ਦੇਖ ਕੇ ਬੜੇ ਪ੍ਰਸੰਨ ਹੋਏ, ਸੁੰਦਰ ਜਗ੍ਹਾ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾ ਲਿਆ।
ਰਸਤ ਛਾਗ ਤ੍ਰਿਣ ਈਂਧਣ ਆਨੇ, ਵਿੱਚ ਗ੍ਰਾਮਣ ਕੇ ਸਿੰਘ ਪਿਆਨੇ।
ਕਵੀ ਜੀ ਲਿਖਦੇ ਨੇ ਕਿ ਲਾਗੇ ਦੇ ਪਿੰਡਾਂ ਦੇ ਵਿੱਚ ਗਏ ਨੇ ਸਤਿਗੁਰਾਂ ਦੇ ਸਿੰਘ, ਉਥੋਂ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਤੇ ਰਸਤ ਖਰੀਦੀ ਗਈ।
ਦੁਗਧ ਦਧੀ ਕ੍ਰਿਤ ਅਰ ਮਿਸ਼ਟਾਨ, ਦੇਗ ਬਿਖੇ ਡਾਰਤ ਗਨ ਆਣ।
ਦੁੱਧ, ਦਹੀਂ, ਘਿਓ ਤੇ ਮਿੱਠਾ, ਬਹੁਤੀਆਂ ਸਾਰੀਆਂ ਚੀਜ਼ਾਂ ਖਰੀਦ ਕੇ ਲਿਆਂਦੀਆਂ ਗਈਆਂ, ਲੰਗਰ ਦੇ ਵਿੱਚ ਸਾਰੀਆਂ ਪਾਈਆਂ ਗਈਆਂ।
ਇਸ ਪ੍ਰਕਾਰ ਸਤਿਗੁਰ ਸੁਖ ਪਾਵਤ, ਸਣੇ ਸਣੇ ਸੁਖ ਸੋ ਮਗ ਜਾਵਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਸਤਿਗੁਰੂ ਜੀ ਸੁਖਾਂ ਨੂੰ ਪਾ ਕੇ ਰਾਤ ਨੂੰ ਬਤੀਤ ਕਰਕੇ ਅਗਲੀ ਸਵੇਰ ਅੱਗੇ ਚੱਲ ਪੈਂਦੇ ਨੇ ਸੁਖ ਦੇ ਨਾਲ, ਸਤਿਗੁਰੂ ਜੀ ਇਸੇ ਤਰ੍ਹਾਂ ਰਸਤੇ ਨੂੰ ਉਲੰਘ ਰਹੇ।
ਇਤਨੇ ਮੈਂ ਦੱਖਣ ਤੇ ਆਇਓ, ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੱਖਣ ਦੇ ਵਿੱਚੋਂ ਇੱਕ ਸਿੱਖ ਚੱਲ ਕੇ ਉੱਥੇ ਪਹੁੰਚਿਆ, ਜਿਹੜਾ ਸਤਿਗੁਰਾਂ ਨੂੰ ਆਣ ਕੇ ਮਿਲਿਆ ਤੇ ਦੱਖਣ ਦਾ ਪ੍ਰਸੰਗ ਸਤਿਗੁਰਾਂ ਨੂੰ ਆਣ ਕੇ ਸੁਣਾਇਆ।
ਮਾਰਿਓ ਨੁਰੰਗਾ ਬਹੁ ਦੁੱਖ ਪਾਏ, मचहरा और देशन समोदाए।
उस आउन वाले सिख ने खबर दिती है कि सच्चे पातशाह जी औरंगजेब बादशाह वड्डे दुख नूं पा के मर गया है। सच्चे पातशाह जी उस इलाके दे विच बादशाह दी मौत दा बहुत रौला मचिया होया।
सुन कै सिंगण बूजण करियो, किस बीमारी ते किम मरियो।
अचानक जदों सिख ने आण के खबर सुनाई ते कवि संतोख सिंह जी लिखते ने कि सतगुरां दे नाल दे जेडे सिंह सन उन्हां ने फिर सवाल किया है उस खबर देने वाले सिंह नूं। कहिंदे ने किस बीमारी ते किम मरियो, कहिंदे ने दसो कि केड़ी बीमारी दे नाल किस तरह बादशाह औरंगजेब मर गए।
कहत पयो तब सर्व बिरतंत, जिस बिद पयो दलीश्वर अंत।
जिन्हें आण के खबर दिती है बादशाह दी मौत दी, उन्हें फिर सारा प्रसंग खोल के सुनाया। जिस बिद पयो दलीश्वर अंत, पाव के जिस तरीके दे नाल दलीश्वर दा दिल्ली दे मालक दा अंत होया, वो प्रसंग वो सिख ने सुनाया। क्योंकि औरंगजेब बादशाह नूं इत्थे दलीश्वर लिखिया गया है। आम तौर दे उते पुराने इतिहासां दे विच ऐसा हुंदा है कि भावे किसे ने भी हिंदुस्तान दे उते राज कीता, आम तौर दे उते पुराने समय तो लैके दिल्ली नूं ही राजधानी बनाया जांदा सी। बहुत देर तक दिल्ली ही राजधानी जेड़ी मुसलमाना दी है वो भी बनी रही। अज कल भी हिंदुस्तान दी राजधानी दिल्ली ही है। मेरा सिर्फ कहन तो भाव है कि दिल्ली राजधानी हुंदी सी बादशाहां दी, इस करके दिलीश्वर आख्या गया है भाव के दिल्ली दा मालक। इस करके कवि संतोख सिंह जी ने इत्थे दलीश्वर शब्द दा प्रयोग कीता है। दलीश्वर दा भाव हुंदा जो दिल्ली दा मालक है, जो दिल्ली दा स्वामी है। पाव के बादशाह औरंगजेब दी जिस तरह मौत हुई उदा कारण दस रहा है वो सिख।
गुरु जफरनामा जो पठियो, तिसको खोल शाह जब पठियो।
कहिंदा कि सतगुरां दा भेजिया होया जफरनामा जदों बादशाह ने पढ़िया खोल के, उसे वेले ही उदे शरीर दे विच कुछ बीमारी पैदा हो गई। क्योंकि बार बार इस गल दा भी जिक्र आया कि सतगुरां ने आख्या कि मेरा जफरनामा पढ़न दा कारण ही होवेगा कि उदी मौत होवेगी। हुण मौत ते होवेगी पर कोई ना कोई साध संगत जी कारण ते बनना ही हुंदा है। ओ बयान कर रहा है कि जदों जफरनामे नूं पढ़िया खोल के उसे वेले कोई गहरी बीमारी उदे शरीर दे विच उत्पन्न हो गई।
तब ही ते तन पई बीमारी, करे अनक हिकमत उपचारी।
उदों तो लैके ही बीमारी पैदा हो गई। औरंगजेब दे शरीर दे अंदर बड़े अनेकां प्रकार दे हकीमां ने जतन कीते, बहुत सारे इलाज कीते, पर कोई भी जतन कामयाब सिद्ध ना होया।
अचै आहार पचै सो नाही, नाभी तरते उतरै नाही।
सिंघां ने सवाल कीता ऐसी केड़ी भयानक बीमारी हो गई सी कि जिस बीमारी ने बादशाह औरंगजेब नूं मौत दे दरवाजे दे राहीं लंघा दिता। ओ कहिंदा कि बीमारी कुछ ऐसी सुनी है,
आचै आहार पचे सो नाही,
भाव के औरंगजेब जो भी खांदा सी भोजन ओ उस नूं पचदा नहीं सी।
नाभी तरते उतरे नाही,
भाव के नाभी तो थले उदा खादा होया भोजन उतरदा ही नहीं सी, भाव के तुन्नी तो थले आउंदा ही नहीं सी।
खाना करे खान जब कोए, उधर रह के तक चिर सोए।
कहिंदा कि जेड़ा भी खाना खांदा सी ओ खाना थोड़ी देर ते उदे पेट दे विच रहिंदा सी, ते बाद दे विच ओ खाना बद हजमी दा कम करदा सी, पचदा नहीं सी।
पुन मुख की दिश निकसै सारो, सम बिष्टा के होए दुख पारो।
भाव के पचदा नहीं सी, जो भी खांदा सी ओ तुन्नी तो थले ही नहीं सी उतरदा, इस करके पखाना भी नहीं सी आउंदा।
ਉਨ ਮੁਖ ਕੀ ਦਿਸ ਨਿਕਸੋ ਸਾਰੋ, ਜੋ ਵੀ ਕੁਝ ਖਾਦਾ ਹੁੰਦਾ ਸੀ ਥੋੜੀ ਦੇਰ ਪੇਟ ਦੇ ਵਿੱਚ ਰੁਕਦਾ ਸੀ ਤੇ ਫੇਰ ਉਹ ਮੂੰਹ ਦੇ ਰਾਹੀਂ ਹੀ ਸਾਰੇ ਦਾ ਸਾਰਾ ਨਿਕਲਦਾ ਸੀ, ਭਾਵ ਕੇ ਵਿਸ਼ਟਾ ਨਹੀਂ ਸੀ ਆਉਂਦਾ, ਦੁੱਖ ਭਾਰੀ ਮੰਨਦਾ ਸੀ। ਜੋ ਕੋਈ ਖਾਂਦਾ ਸੀ ਮੂੰਹ ਦੇ ਰਾਹੀਂ, ਉਹ ਵਾਪਸ ਮੂੰਹ ਦੇ ਰਾਹੀਂ ਹੀ ਨਿਕਲਦਾ ਸੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਲਟੀ ਆ ਜਾਣਾ, ਭਾਵ ਕੇ ਜੋ ਖਾਦਾ ਹੋਣਾ ਉਹ ਮੂੰਹ ਦੇ ਰਾਹੀਂ ਹੀ ਬਾਹਰ ਆ ਜਾਣਾ। ਕਹਿੰਦਾ ਕਿ ਐਸੀ ਕੁਝ ਬਿਮਾਰੀ ਸੀ ਕਿ ਜੋ ਖਾਂਦਾ ਸੀ ਉਹ ਮੂੰਹ ਦੇ ਰਾਹੀਂ ਵਾਪਸ ਨਿਕਲ ਜਾਂਦਾ ਸੀ ਮੈਲੇ ਦੇ ਰੂਪ ਦੇ ਵਿੱਚ। ਇਮ ਕੇ ਤਕ ਦਿਨ ਸੰਕਟ ਪਾਇਓ, ਫਲ ਪਾਪਣ ਕੋ ਅਦਕ ਦਿਖਾਇਓ। ਉਹ ਸਿੱਖ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਇਸੇ ਤਰ੍ਹਾਂ ਦੇ ਸੰਕਟ ਨੂੰ, ਦੁੱਖ ਨੂੰ ਬਾਦਸ਼ਾਹ ਔਰੰਗਜ਼ੇਬ ਪਾਉਂਦਾ ਰਿਹਾ। ਫਲ ਪਾਪਣ ਕੋ ਅਦਕ ਦਿਖਾਇਓ, ਭਾਵ ਕੇ ਇਹ ਉਹਦੇ ਕੀਤੇ ਹੋਏ ਪਾਪਾਂ ਦਾ ਫਲ ਸੀ ਜਿਹੜਾ ਸਾਰਿਆਂ ਨੇ ਦੇਖਿਆ। ਬਿਸ਼ਟਾ ਮੁਖ ਕੀ ਦਿਸ਼ਾ ਨਿਕਾਰੇ, ਭੀਮ ਰੂਪ ਜਮਦੂਤ ਦਿਖਾਰੇ। ਜਿਹੜਾ ਬਿਸ਼ਟਾ ਹੈ ਉਹ ਮੂੰਹ ਦੇ ਰਾਹੀਂ ਹੀ ਵਾਪਸ ਨਿਕਲਦਾ ਸੀ, ਇੰਨਾ ਦੁਖੀ ਹੁੰਦਾ ਸੀ। ਭੀਮ ਰੂਪ ਜਮ ਦੂਤ ਦਿਖਾਰੇ, ਭਾਵ ਕੇ ਜਮ ਭਿਆਨਕ ਰੂਪ ਆਪਣਾ ਉਸ ਨੂੰ ਦਿਖਾਉਂਦੇ ਸਨ। ਕਬ ਅਰੜਾਏ ਮੂਰਛਾ ਪਾਏ, ਘੁੰਮਿਓ ਰਹਿ ਨੈਣ ਉਲੰਘਾਏ। ਕਹਿੰਦਾ ਕਿ ਕਦੇ ਕਦੇ ਉਹ ਇੰਨਾ ਅਰੜਾਉਂਦਾ ਸੀ, ਇੰਨਾ ਵਿਰਲਾਪ ਕਰਦਾ ਸੀ ਕਿ ਵਿਰਲਾਪ ਕਰਦਾ ਕਰਦਾ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਜਾਂਦਾ ਸੀ। ਘੁੰਮਿਓ ਰਹਿ ਨੈਣ ਉਂਗਲਾਏ, ਕਦੇ ਕਦੇ ਇੰਨਾ ਜ਼ਿਆਦਾ ਭੁਆਂਟਣੇ ਖਾ ਕੇ ਥੱਲੇ ਡਿੱਗਦਾ ਸੀ ਕਿ ਬਾਦਸ਼ਾਹ ਦੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ। ਕਸ਼ਟ ਬਿਸਾਲ ਪਾਏ ਮਰ ਗਇਓ, ਕੇਤਕ ਦਿਵਸ ਬਿਰਤ ਨਹੀਂ ਪਾਇਓ। ਉਹ ਸਿੱਖ ਕਹਿੰਦਾ ਕਿ ਦੁੱਖਾਂ ਵੱਡਿਆਂ ਨੂੰ ਪਾਉਂਦਾ ਪਾਉਂਦਾ ਆਖਰਕਾਰ ਬਾਦਸ਼ਾਹ ਮਰ ਗਿਆ, ਕੇਤਕ ਦਿਵਸ ਬਿਦਤ ਨਹੀਂ ਪਾਇਓ। ਕਹਿੰਦਾ ਕਿ ਕਾਫੀ ਸਾਰੇ ਦਿਨ ਤੇ ਇਸ ਗੱਲ ਦਾ ਬਾਹਰ ਪਤਾ ਹੀ ਨਾ ਲੱਗਾ ਕਿ ਬਾਦਸ਼ਾਹ ਦੀ ਮੌਤ ਹੋ ਗਈ ਹੈ, ਕਾਫੀ ਦਿਨ ਤੇ ਇਸੇ ਤਰੀਕੇ ਦੇ ਨਾਲ ਲਕੋ ਦੇ ਵਿੱਚ ਹੀ ਗੱਲ ਰੱਖੀ ਗਈ। ਕੁਪਾਰਿਓ ਕਹਿ ਪੁਰ ਲੋਕ, ਪਏ ਦੇਸ਼ ਮੈਂ ਜਹ ਕਹਿ ਸ਼ੋਕ। ਤੇ ਕਹਿੰਦਾ ਹੈ ਕਿ ਇਸ ਵੇਲੇ ਸਾਰੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਕੁੱਪਾ ਰੁੜ ਗਿਆ ਹੈ, ਭਾਇਓ ਦੇਸ਼ ਮੈਂ ਜਹ ਕਹਿ ਸ਼ੋਕ। ਕਹਿੰਦਾ ਹੈ ਕਿ ਸਾਰੇ ਦੇਸ਼ ਦੇ ਵਿੱਚ ਜਿਹੜਾ ਸੋਗ ਹੈ, ਜਿਹੜਾ ਮਾਤਮ ਹੈ ਉਹ ਛਾਇਆ ਹੋਇਆ ਬਾਦਸ਼ਾਹ ਦੀ ਮੌਤ ਦੇ ਕਾਰਨ। ਪੁਰਾਣੇ ਸਮੇਂ ਦੇ ਵਿੱਚ ਐਸਾ ਕੋਈ ਵੀ ਨਹੀਂ ਸੀ ਕਹਿੰਦਾ ਕਿ ਬਾਦਸ਼ਾਹ ਮਰ ਗਿਆ ਹੈ, ਉਹਦੀ ਮੌਤ ਹੋ ਗਈ ਹੈ। ਜਦੋਂ ਵੀ ਬਾਦਸ਼ਾਹ ਦੀ ਮੌਤ ਹੁੰਦੀ ਸੀ ਆਖਿਆ ਜਾਂਦਾ ਸੀ ਕੁੱਪਾ ਰੁੜ ਗਿਆ, ਕਿਉਂਕਿ ਬਾਦਸ਼ਾਹ ਦਾ ਮਰਨਾ ਤੇ ਠੀਕ ਹੀ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਇੱਕ ਮਰ ਗਿਆ ਦੂਜਾ ਉਹਦੀ ਜਗ੍ਹਾ ਦੇ ਉੱਤੇ ਬੈਠ ਜਾਂਦਾ ਹੈ। ਇਸ ਕਰਕੇ ਬਾਦਸ਼ਾਹ ਤੇ ਹਮੇਸ਼ਾ ਜਿਉਂਦਾ ਹੀ ਰਹਿੰਦਾ। ਇਸ ਕਰਕੇ ਜਦੋਂ ਕੋਈ ਮਰਦਾ ਸੀ ਬਾਦਸ਼ਾਹ ਤੇ ਲੋਕ ਆਖਿਆ ਕਰਦੇ ਸਨ ਕੁੱਪਾ ਰੁੜ ਗਏ, ਭਾਵ ਕਿ ਇਹ ਨਹੀਂ ਸਨ ਕਹਿੰਦੇ ਬਾਦਸ਼ਾਹ ਮਰ ਗਿਆ। ਕਹਿੰਦਾ ਹੈ ਉਹ ਸਿੱਖ ਕਿ ਇਸ ਤਰ੍ਹਾਂ ਦੀ ਸਾਰੀ ਖਬਰ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਹੌਲੀ ਹੌਲੀ ਫੈਲਦੀ ਜਾ ਰਹੀ। ਸੁਣ ਗੁਰ ਬੂਜੋ ਮਾਲਕ ਤਖਤ, ਕੋਈ ਅਬ ਪਾਇਓ ਸ਼ਾਹ ਸ਼ੁਭ ਬਖਤ। ਜਦੋਂ ਐਸੀ ਵਾਰਤਾ ਸੁਣੀ ਸਿੱਖ ਤੋਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ ਮਾਲਕ ਕੌਣ ਹੈ ਤਖਤ ਦਾ, ਭਾਵ ਕਿ ਹਿੰਦੁਸਤਾਨ ਦਾ ਮਾਲਕ ਕੌਣ ਹੈ, ਕਿਉਂਕਿ ਜੇਕਰ ਬਾਦਸ਼ਾਹ ਮਰ ਗਿਆ ਤੇ ਉਹਦੀ ਜਗ੍ਹਾ ਦੇ ਉੱਤੇ ਕੋਈ ਹੋਰ ਵੀ ਤੇ ਬਾਦਸ਼ਾਹ ਹੋਵੇਗਾ। ਕਹਿੰਦੇ ਨੇ ਕੋ ਅਬ ਪਇਓ ਸ਼ਾਹ ਸ਼ੁਭ ਵਕਤ, ਭਾਵ ਕਿ ਕਿਹੜਾ ਚੰਗੇ ਭਾਗਾਂ ਵਾਲਾ ਇਸ ਵੇਲੇ ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਬੈਠੇ। ਪੁਣ ਤਿੰਨ ਕਹਿਓ ਮਹਾਗਣ ਲਸ਼ਕਰ, ਤਾਰਾ ਆਜ਼ਮ ਹੈ ਬੀਚ ਬਰ। ਉਸ ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਲਸ਼ਕਰ ਦਾ, ਬਹੁਤ ਵੱਡੀ ਫੌਜ ਦਾ ਜਿਹੜਾ ਮਾਲਕ ਹੈ, ਜਿਹਦਾ ਨਾਮ ਹੈ ਤਾਰਾ ਆਜ਼ਮ, ਸੱਚੇ ਪਾਤਸ਼ਾਹ ਜੀ ਉਹੀ ਸ੍ਰਿਸ਼ਟ ਹੈ, ਉਹੀ ਉਹਦੀ ਜਗ੍ਹਾ ਦੇ ਉੱਤੇ ਬੈਠਾ ਹੈ। ਆਜ਼ਮ ਸ਼ਾਹ ਵੀ ਇਸ ਦਾ ਨਾਮ ਲਿਖਿਆ ਹੋਇਆ, ਇਸ ਤੋਂ ਇਲਾਵਾ ਤਾਰਾ ਆਜ਼ਮ ਵੀ ਇਸ ਨੂੰ ਆਖਿਆ ਜਾਂਦਾ। ਪੂਰਬ ਵਲੀ ਅਹਿਦ ਸੋ ਪਇਓ, ਅਬ ਪਤ ਸ਼ਾਹੀ ਪਰ ਫਿਰ ਥਯੋ। ਉਹ ਸਿੱਖ ਨੇ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਜਿਹੜਾ ਵਲੀ ਅਹਿਦ ਹੈ ਉਹ ਉਸੇ ਨੂੰ ਹੀ ਬਣਾਇਆ ਗਿਆ ਸੀ, ਭਾਵ ਕੇ ਯੁਵਰਾਜ ਉਸੇ ਨੂੰ ਨਿਯੁਕਤ ਕੀਤਾ ਹੋਇਆ ਸੀ।
ਜਿਹੜਾ ਬਾਦਸ਼ਾਹ ਦਾ ਯੁਵਰਾਜ ਹੁੰਦਾ ਹੈ ਉਹੀ ਆਖਰਕਾਰ ਤਖ਼ਤ ਦਾ ਮਾਲਕ ਬਣਦਾ ਹੈ। ਕਹਿੰਦਾ ਸੱਚੇ ਪਾਤਸ਼ਾਹ ਜੀ ਇਸੇ ਤਾਰਾ ਆਜਮ ਨੂੰ ਯੁਵਰਾਜ ਥਾਪਿਆ ਹੋਇਆ ਸੀ ਤੇ ਉਹੀ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਸਥਿਤ ਹੋਇਆ ਬੈਠਿਆ।
ਗਾਣੇ ਉਮਰਾਵ ਵਜ਼ੀਰ ਜੇ ਸਿਆਣੇ ਸਾਗਰੇ ਹੱਥ ਜੋਰ ਤੇ ਮਾਨੇ।
ਸਿੱਖ ਕਹਿੰਦਾ ਕਿ ਵੱਡੇ ਵੱਡੇ ਜਿਹੜੇ ਜਰਨੈਲ ਨੇ ਜਿਹੜੇ ਉਮਰਾਵ ਨੇ ਤੇ ਜਿਹੜੇ ਸਿਆਣੇ ਵਜ਼ੀਰ ਨੇ ਸੱਚੇ ਪਾਤਸ਼ਾਹ ਜੀ ਸਾਰਿਆਂ ਨੇ ਉਹਦੇ ਅੱਗੇ ਹੀ ਹੱਥ ਜੋੜੇ ਨੇ ਤੇ ਉਹਨੂੰ ਹੀ ਪ੍ਰਵਾਨ ਕੀਤਾ ਕਿ ਔਰੰਗਜ਼ੇਬ ਤੋਂ ਬਾਅਦ ਤਾਰਾ ਆਜਮ ਹੀ ਸਾਡਾ ਬਾਦਸ਼ਾਹ।
ਸੁਣ ਮੁਸਕਾਨੇ ਸਤ ਗੁਰ ਕਹੇ ਨਹੀਂ ਸਲਤਨਤ ਕੋ ਸੁਖ ਲਹਿ।
ਜਦੋਂ ਐਸੀ ਵਾਰਤਾ ਸਿੱਖ ਨੇ ਸੁਣਾਈ ਕਿ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ ਜਗ੍ਹਾ ਦੇ ਉੱਤੇ ਤਾਰਾ ਆਜਮ ਬੈਠਿਆ ਹੈ ਕਾਬਜ ਹੋ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਕੇ ਮੁਸਕਰਾਏ, ਕਿਉਂਕਿ ਅੰਤਰਜਾਮੀ ਜੋ ਹੋਏ ਜੋ ਆਉਣ ਵਾਲਾ ਸਮਾਂ ਇਸ ਨੂੰ ਜਾਣਦੇ ਨੇ ਸਤਿਗੁਰੂ ਜੀ, ਇਸ ਕਰਕੇ ਸਤਿਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ ਨਹੀਂ ਸਲਤਨਤ ਕੋ ਸੁਖ ਇਹ ਲਹਿ। ਸਤਿਗੁਰੂ ਜੀ ਕਹਿੰਦੇ ਨੇ ਕਿ ਸਲਤਨਤ ਦਾ ਭਾਵ ਕੇ ਬਾਦਸ਼ਾਹੀ ਦਾ ਜਿਹੜਾ ਸੁਖ ਹੈ ਉਸ ਨੂੰ ਤਾਰਾ ਆਜਮ ਭੋਗ ਨਹੀਂ ਸਕਦਾ।
ਸ੍ਰੀ ਅਕਾਲ ਕੀ ਜਥਾ ਰਜ਼ਾਏ ਸੋ ਬਨ ਹੈ ਨਹੀਂ ਆਨ ਉਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸ੍ਰੀ ਅਕਾਲ ਪੁਰਖ ਦੀ ਜੋ ਰਜ਼ਾ ਹੁੰਦੀ ਹੈ ਉਹ ਵਰਤ ਕੇ ਰਹਿੰਦੀ ਹੈ, ਸੋ ਬਨ ਹੈ ਨਹੀਂ ਆਨ ਉਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਅਕਾਲ ਪੁਰਖ ਦੀ ਰਜ਼ਾ ਹੁੰਦੀ ਹੈ ਉਹੀ ਬਣ ਕੇ ਰਹਿੰਦੀ ਹੈ, ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਲਟਾਇਆ ਨਹੀਂ ਜਾ ਸਕਦਾ। ਕੋਈ ਵੀ ਉਪਾਅ ਨਹੀਂ ਹੈ ਕਿ ਅਕਾਲ ਪੁਰਖ ਦੀ ਰਜ਼ਾ ਨੂੰ ਮਿਟਿਆ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਤਾਰਾ ਆਜਮ ਜਿਹੜਾ ਬਾਦਸ਼ਾਹ ਬਣ ਕੇ ਬੈਠਾ ਹੈ ਉਹ ਸਲਤਨਤ ਦੇ ਬਾਦਸ਼ਾਹੀ ਸੁਖ ਨੂੰ ਕਦੇ ਨਹੀਂ ਭੋਗੇਗਾ।
ਤਹ ਤੇ ਕੂਚ ਅਗਾਰੀ ਕਰਿਓ ਸ਼ਹਿਰ ਬਗੌਰ ਨਿਕਟ ਸੁਣ ਪਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖਤਵਾਹ ਕੀਤੇ ਨੇ, ਫਿਰ ਕੋਈ ਬਚਨ ਨਾ ਕੀਤਾ। ਸਤਿਗੁਰੂ ਜੀ ਉੱਥੋਂ ਅੱਗੇ ਚੱਲ ਪਏ ਨੇ।
ਸ਼ਹਿਰ ਬਗੌਰ ਨਿਕਟ ਸੁਣ ਪਰਿਓ,
ਲਾਗੇ ਹੀ ਐਸਾ ਪਤਾ ਲੱਗਾ ਕਿ ਬਗੌਰ ਨਾਂ ਦਾ ਇੱਕ ਪਿੰਡ ਹੈ, ਉਦੈਪੁਰ ਰਾਜ ਦੇ ਵਿੱਚ ਇਹ ਬਗੌਰ ਪਿੰਡ ਪੈਂਦਾ।
ਜਹਾਂ ਭੀਮ ਨੇ ਕ੍ਰਿਚਕ ਮਾਰੇ ਪਿਖਿਓ ਚਹਿ ਪ੍ਰਭ ਤਿਤੇ ਸਰਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਸੀ ਉਸ ਜਗ੍ਹਾ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖਣਾ ਚਾਹੁੰਦੇ ਨੇ, ਉਸ ਪਾਸੇ ਨੂੰ ਗਏ ਨੇ। ਮਹਾਭਾਰਤ ਦੇ ਵਿੱਚ ਐਸਾ ਪ੍ਰਸੰਗ ਆਉਂਦਾ ਹੈ ਕਿ ਜਦੋਂ ਰਾਜਾ ਵਿਰਾਟ ਦੇ ਕੋਲ ਪੰਜੇ ਪਾਂਡਵ ਠਹਿਰੇ ਹੋਏ ਸਨ ਸੈਨਾ ਤੋਂ ਬਗੈਰ, ਉਸ ਵੇਲੇ ਜਿਹੜਾ ਕ੍ਰਿਚਕ ਸੀ ਉਹਨੇ ਦ੍ਰੋਪਦੀ ਨੂੰ ਛੇੜਿਆ ਸੀ ਤੇ ਫੇਰ ਭੀਮ ਸੈਨ ਨੇ ਉਸ ਨੂੰ ਰਾਤ ਦੇ ਵੇਲੇ ਮਾਰ ਦਿੱਤਾ ਸੀ। ਮਹਾਭਾਰਤ ਦੇ ਵਿੱਚ ਐਸਾ ਪ੍ਰਸੰਗ ਆਉਂਦਾ ਹੈ, ਜਿਹੜਾ ਰਾਜਾ ਵਿਰਾਟ ਸੀ ਉਹਦਾ ਸਾਲਾ ਸੀ ਜਿਹਦਾ ਨਾਮ ਕ੍ਰਿਚਕ ਸੀ, ਇਸ ਤੋਂ ਇਲਾਵਾ ਆਪਣੇ ਸਾਲੇ ਨੂੰ ਹੀ ਸੈਨਾਪਤੀ ਵੀ ਆਪਣਾ ਨਿਯੁਕਤ ਕੀਤਾ ਹੋਇਆ ਸੀ ਰਾਜੇ ਵਿਰਾਟ ਨੇ। ਭਾਵ ਕੇ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਭੀਮ ਨੇ ਮਾਰਿਆ ਸੀ ਕ੍ਰਿਚਕ ਨੂੰ ਜਿਹੜੀ ਜਗ੍ਹਾ ਦੇ ਉੱਤੇ, ਉਸ ਜਗ੍ਹਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖਣ ਦੀ ਇੱਛਾ ਧਾਰਨ ਕਰਦੇ ਨੇ ਤੇ ਬਗੌਰ ਦੇ ਵਿੱਚ ਹੀ ਉਹ ਜਗ੍ਹਾ ਪੈਂਦੀ ਹੈ, ਇਸ ਕਰਕੇ ਸਤਿਗੁਰੂ ਜੀ ਉਸ ਪਾਸੇ ਨੂੰ ਗਏ।
ਕਰੈ ਕੂਚ ਦਰ ਕੂਚ ਪਿਆਨੇ ਪੁਰ ਬਗੌਰ ਕੇ ਗੁਰੂ ਨਿਆਰਾ ਨੇ।
ਕੂਚ ਦਰ ਕੂਚ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਰਕਾਰ ਬਗੌਰ ਦੇ ਬਿਲਕੁਲ ਲਾਗੇ ਜਾ ਪਹੁੰਚੇ।
ਥਲ ਸੁੰਦਰ ਤਰਵਰ ਗਨਹੇਰੇ ਕਰੇ ਮੁਕਾਮ ਪ੍ਰਭੂ ਤਹਿ ਡੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਗੌਰ ਪਿੰਡ ਦੇ ਬਾਹਰ ਵਾਰ ਹੀ ਬੜੀ ਵਧੀਆ ਸੁੰਦਰ ਜਗ੍ਹਾ ਸੀ, ਸੰਘਣੇ ਰੁੱਖਾਂ ਦੀ ਛਾਂ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸੁੰਦਰ ਜਗ੍ਹਾ ਜਾਣ ਕੇ ਆਪਣਾ ਡੇਰਾ ਉੱਥੇ ਲਾ ਲਿਆ।
ਸੋਹਣੇ ਨਗਰ ਮੈਂ ਦਲ ਚੜ ਆਇਓ ਲੂਟ ਨ ਲੇਹ ਮਹਾ ਡਰ ਪਾਇਓ।
ਜਦੋਂ ਪਿੰਡ ਤੋਂ ਬਾਹਰ ਵਾਰ ਸਤਿਗੁਰਾਂ ਨੇ ਡੇਰਾ ਲਾਇਆ ਤੇ ਨਗਰ ਦੇ ਵਿੱਚ ਐਸੀ ਖਬਰ ਪਹੁੰਚੀ ਹੈ ਕਿ ਕੋਈ ਦਲ ਚੜ ਕੇ ਆ ਗਿਆ, ਕੋਈ ਫੌਜ ਚੜ ਕੇ ਆ ਗਈ ਹੈ,
लूट ना ले है, महा डर पायो, पाप के पिंड वालियां दे मन दे विच ऐसी चिंता लगी है, ऐसा डर वध्या कि किते ऐसा ना होवे कि फौज पिंड दे विच वड़ जावे ते सानू लुट लवे। गह गह शस्त्र पए सावधान, करियो लरन को ठाट महाना। पावे के सतगुरां दा ऐसा कोई इरादा नहीं सी, ओते सहज सवाही अपनी फौज दे नाल बाहर पिंड तों टिके सन, पर पिंड वालियां नूं डर लगा कि सानू लुटण दे वास्ते आए ने, इस करके आपो अपने हथियारां नूं फड़ के सारे पिंड वाले सावधान होए ने, होशियार होए ने ते लड़ाई दा पूरा बंदोबस्त उन्हां ने कर लिया। तेत हेत नर एक पठायो, सने सने चल दल मैं आयो। जदों सतगुरु जी अगे ना वधे, पिंड तों बाहर ही टिके रहे, ते फिर पिंड वालियां ने सारा भेद लैण दे वास्ते अपने एक आदमी नूं भेजिया, हौली हौली चल के उह सतगुरां दे लागे पहुंच गया। जह दीवान मैं सतगुर थेरे, शोभत चमर चार सिर टुरे। सतगुरु सच्चे पातशाह जी सभा दे विच बैठे हुए सन, सतगुरां दे सुंदर दस्तारे दे उते, उन्हां दे सीस दे उते चौर सुंदर हो रहा सी। तहां पहुंच जोरे जुग हाथ, बंधन करी नम्रता साथ। उथे पिंड दा एक आदमी पहुंचे, हाथ जोड़ के नमस्कार कीते, बड़ी निम्रता दे नाल मत्था टेके। पुण पुर जन की अर्ज गुजारी, मोको पठियो त्रासी उर तारी। हाथ जोड़ के मत्था टेके जदों सतगुरां दे लागे बैठ गया, ते फिर उन्हें हाथ जोड़ के अर्ज कीती है कि सारे दे सारे पिंड वासी बड़ा डर नूं धारण कर रहे ने, असी ते सारिया ने यह समझिया कि कोई फौज सानू लुटन दे वास्ते पहुंच गई। दल बेसाल है संग तुम्हारे, प्रवश लुट जंग कर मारे। सारे दे सारे डर रहे ने कि तुहाडे नाल बहुत विशाल फौज है, तुसी पिंड दे विच प्रवेश कर जावोगे, जंग करके पिंड वालियां नूं मार दोगे, ऐसा सारयां दे मनां दे विच डर है। आप कहां ते चल कर आए, आप चाहत हो कहां सदाए। पर इस वेले मैन के देखिया कि तुहाडा ते किसे प्रकार दा कोई लुटण दा इरादा नहीं है। मैं अर्ज करदा हां कि तुसी कौन हो, कित्थों चल के आयो, ते अगे तुसी किथे जा रहे। कौन काज अगवन तुम्हारा, कहो प्रसंग सुनावन सारा। इथे पहुंचण दा, इथे आउण दा तुहाडा की कारण है, किस तरह इथे आउणा होया, केड़े पासे नूं जा रहे हो, कृपा करके सारे दा सारा प्रसंग मैनूं सुनाओ, तां कि मैं पिंड वालियां नूं जाके सुना सकां। ऐसी जिहड़ी अर्ज है ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਗੌਰ ਪਿੰਡ ਦੇ ਇੱਕ ਆਦਮੀ ਨੇ ਆਣ ਕੇ ਕੀਤੀ ਹੈ। ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬਾਰੇ ਉਸ ਨੂੰ ਦੱਸਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦਰਜਦਾ। हे अचूत हे पार ब्रह्म अविनाशी अगनास, हे पूर्ण हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाकै सदा विवेक। हे अपरंपर हर हरे है पी होवन हार, हे संतह कै सदा संग ने धाराया धार। हे ठाकुर हो दास रो मैं निर्गुण गुण नहीं कोई, नानक दी जय नाम दान राखो ही है परोय। चाही कुल ते प्रगट होय ताही कुल को नाम, पुन द्वादश गुरिंड को मेरी है
ਪਰਨਾ।